ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕਰੀਏ, ਆਪ ਪਾਤਸ਼ਾਹ ਕਿਰਪਾ ਕਰਨ, ਪਾਵਨ ਬਾਣੀ ਪਵਿੱਤਰ ਬਾਣੀ ਜੋ ਸ਼ਰਵਣ ਕਰ ਰਹੇ ਹਾਂ ਸਾਡੇ ਮਨਾਂ ਦੇ ਅੰਦਰ ਵਸੇ। ਸੋ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸੰਗਤਾਂ ਹਰ ਰੋਜ਼ ਇੱਕ ਪਾਠ ਜੇ ਕਰਨ ਤਾਂ ਬਹੁਤ ਅੱਛਾ ਹੈ। ਸੋ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ। ਆਓ ਮਹਾਰਾਜ ਗੁਰੂ ਅਰਜਨ ਦੇਵ ਜੀ ਕਿਰਪਾ ਕਰ ਰਹੇ ਨੇ। ਸੋ ਪਾਵਨ ਪਵਿੱਤਰ ਬਾਣੀ ਗੌੜੀ ਰਾਗ ਦੇ ਵਿੱਚ, ਗੌੜੀ ਸੁਖਮਨੀ, ਸੁੱਖਾਂ ਦੀ ਜੋ ਮਣੀ ਹੈ, ਸੁੱਖਾਂ ਦੇ ਦੇਣ ਵਾਲੀ, ਨਾਮ ਹੀ ਸੁਖਮਨੀ ਰੱਖਿਆ ਹੈ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸਲੋਕ ਉਚਾਰਨ ਕੀਤਾ ਹੈ ਪਹਿਲਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਹੁੰਦੀ ਜਿਨ੍ਹਾਂ 'ਤੇ ਕਿਰਪਾ, ਬਖਸ਼ਿਸ਼ ਦਾ ਸਦਕਾ, ਸਤਿਗੁਰੂ ਦੀ ਪ੍ਰਾਪਤੀ ਪਹਿਲਾਂ ਹੋ ਕੇ ਫਿਰ ਇੱਕ ਓਅੰਕਾਰ ਨਾਲ ਜੀਵ ਦਾ ਮਿਲਾਪ ਹੁੰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਆਦਿ ਗੁਰ ਇਹ ਨਮ ਹੈ, ਸਾਰਿਆਂ ਗੁਰੂਆਂ ਦੇ ਆਦਿ, ਪਹਿਲੇ ਗੁਰੂ ਜੋ ਗੁਰੂ ਨਾਨਕ ਦੇਵ ਜੀ ਹਨ, ਉਹਨਾਂ ਦੇ ਤਾਂ ਹੀ ਮੇਰੀ ਨਮਸਕਾਰ ਹੋਵੇ। ਸੋ ਇਸ ਤਰ੍ਹਾਂ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੇ ਅੱਗੇ ਵੀ ਇਹੀ ਮੰਗਲ ਕੀਤਾ ਹੈ ਅਤੇ ਪਹਿਲਿਆਂ ਸਰੂਪਾਂ ਦੇ ਤਾਂ ਹੀ ਵੀ ਨਮਸਕਾਰ ਕੀਤੀ, ਕਿਉਂਕਿ ਗੁਰ ਜੁਗਾਦ ਗੁਰ ਇਹ ਨਮ ਹੈ, ਜੁਗਾਦ ਯੁੱਗ ਆਦ, ਯੁੱਗ ਦਾ ਭਾਵ ਅਰਥ ਇੱਥੇ ਜਿਸ ਪ੍ਰਕਾਰ ਯੁੱਗ ਕਹਿੰਦੇ ਦੋ ਨੂੰ, ਦੂਸਰੇ ਭਾਵ ਅਰਥ ਜਿਹੜੇ ਨੇ ਅੰਤਰੀਵ ਉਹ ਵੀ ਆਪਾਂ ਬਾਅਦ ਵਿੱਚ ਕਰਾਂਗੇ। ਸੋ ਦੋਨੋਂ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਅਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਇਹਨਾਂ ਦੋ ਗੁਰੂ ਸਾਹਿਬਾਂ ਦੇ ਆਦਿ ਗੁਰੂ ਜੋ ਗੁਰੂ ਅੰਗਦ ਦੇਵ ਜੀ ਨੇ, ਉਹਨਾਂ ਦੇ ਤਾਂ ਹੀ ਨਮਹ ਨਮਸਕਾਰ ਹੋਵੇ। ਉਹਨਾਂ ਨੂੰ ਮੱਥਾ ਟੇਕਦੇ ਹਾਂ ਅਸੀਂ, ਸਤਿਗੁਰ ਇਹ ਨਮਹ। ਸੋ ਗੁਰਾਂ ਦਾ ਗੁਰੂ ਹੋਵੇ ਉਹਨਾਂ ਨੂੰ ਸਤਿਗੁਰ ਕਹਿੰਦੇ ਨੇ। ਇਸ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਜੋ ਚਰਨਾਂ ਕਮਲਾਂ ਦੇ ਉੱਤੇ ਮੱਥਾ ਟੇਕਦੇ ਹਾਂ ਅਸੀਂ, ਸ੍ਰੀ ਗੁਰਦੇਵ ਇਹ ਨਮ ਹੈ, ਜੋ ਆਪਣੇ ਸਵਾਮੀ ਹੋਣ ਉਹਨਾਂ ਨੂੰ ਗੁਰਦੇਵ ਪਦ ਲਿਖੀਦਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਸ੍ਰੀ ਸੁਭਾਏਮਾਨ ਸਾਡੇ ਗੁਰਦੇਵ ਜੋ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਹਨ, ਉਹਨਾਂ ਦੇ ਇਹ ਤੋਂ ਭਾਵ ਹੁੰਦਾ ਤਾਂ ਹੀ ਨਮਸਕਾਰ ਹੋਵੇ। ਸ੍ਰੀ ਪਦ ਹੋਰ ਕਿਸੇ ਗੁਰੂ ਸਾਹਿਬ ਨਾਲ ਨਹੀਂ ਦਿੱਤਾ, ਕੇਵਲ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਦਿੱਤਾ ਹੈ। ਸੋ ਇਹਦੇ ਵੀ ਕਈ ਕਾਰਨ ਹੋ ਜਾਂਦੇ ਨੇ। ਗੁਰੂ ਨਾਨਕ ਸਾਹਿਬ ਜੀ ਤੋਂ ਮਾਇਆ 12 ਕੋਹ ਪਰੇ ਰਹੀ, ਗੁਰੂ ਅੰਗਦ ਦੇਵ ਮਹਾਰਾਜ ਤੋਂ 6 ਕੋਹ ਤੱਕ ਮਾਇਆ ਪਰੇ ਰਹੀ ਹੈ। ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਦਰਵਾਜ਼ੇ ਤੋਂ ਬਾਹਰ ਖੜ੍ਹੀ ਰਹੀ, ਅੰਦਰ ਆਉਣ ਦਾ ਹੁਕਮ ਨਹੀਂ ਹੋਇਆ। ਸੋ ਜਿਸ ਵੇਲੇ ਮਾਇਆ ਨੇ ਬਹੁਤ ਬੇਨਤੀ ਕੀਤੀ, ਬਹੁਤ ਤਰਲੇ ਕੀਤੇ ਹਨ, ਤਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਮਾਇਆ ਨੂੰ ਗੁਰੂ ਰਾਮਦਾਸ ਦੇ ਚਰਨੀ ਪਾ ਕੇ ਕਿਹਾ, ਜੇ ਤੂੰ ਸਫਲ ਹੋਣਾ ਚਾਹੁੰਦੀ ਹਾਂ ਤਾਂ ਇਹਨਾਂ ਦੇ ਚਰਨੀ ਪਈ ਰਹੋ। ਸੋ ਇਹਨਾਂ ਨੂੰ ਨਾ ਛੱਡੀ, ਇਹਨਾਂ ਸਤਿਗੁਰਾਂ ਦੇ ਕੋਲੋਂ ਸਾਰੀਆਂ ਬਖਸ਼ਿਸ਼ਾਂ ਲੈ ਕੇ ਸ਼ੁਭ ਕਾਰਜਾਂ 'ਤੇ ਲੱਗ ਕੇ ਤੇਰਾ ਤੂੰ ਸਫਲੀ ਹੋਵੇਂਗੀ। ਸੋ ਉਸ ਵਰ ਕਰਕੇ ਮਾਇਆ ਚਾਰੇ ਦਰਵਾਜ਼ਿਆਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਆ ਰਹੀ, ਇਸੇ ਕਰਕੇ ਗੁਰੂ ਰਾਮਦਾਸ ਜੀ ਦੇ ਨਾਲ ਸ੍ਰੀ ਪਦ ਰੱਖਿਆ। ਇਸ ਤਰ੍ਹਾਂ ਜਿੱਥੇ ਸ੍ਰੀ ਨਾਮ ਮਾਇਆ ਦਾ ਵੀ ਹੈ ਤਾਂ 'ਤੇ, ਸੋ ਹਮੇਸ਼ਾ ਲਕਸ਼ਮੀ ਜਿਨ੍ਹਾਂ ਦੇ ਚਰਨਾਂ 'ਚ ਨਿਵਾਸ ਕਰਦੀ ਹੈ, ਸ੍ਰੀ ਤੋਂ ਪਾਵੇ ਹੁੰਦਾ। ਇਹ ਅੰਤਰੀਵ ਭਾਵ, ਸਾਰੀਆਂ ਅੰਤਰੀਵ ਚੀਜ਼ਾਂ ਨੇ, ਬਾਹਰਲੀਆਂ ਚੀਜ਼ਾਂ ਵੱਖਰੀਆਂ ਹੁੰਦੀਆਂ ਨੇ। ਸੋ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਸਵਾਮੀ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਬਹੁਤ ਜਗ੍ਹਾ ਗੁਰਦੇਵ ਪਦ ਨਾਲ ਵਰਤੋਂ ਕੀਤੀ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਜਿਵੇਂ ਆਪ ਨੇ ਉਚਾਰਨ ਕੀਤਾ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿੰਸ ਜਾਏ ਅੰਗਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਇਸੇ ਪ੍ਰਕਾਰ ਤੱਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾ ਗਬਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਸਰਨ ਯੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਇਸ ਤਰ੍ਹਾਂ ਮਹਾਰਾਜ ਨੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਲਈ ਗੁਰਦੇਵ ਅੱਖਰ ਦੀ ਵਰਤੋਂ ਕੀਤੀ। ਬਿਲਾਵਲ ਮਹੱਲਾ ਪੰਜਵਾਂ ਵਿੱਚ ਵੀ ਰਾਮ ਰਾਜ ਰਾਮਦਾਸਪੁਰ ਕੀਨੇ ਗੁਰਦੇਵ, ਉੱਥੋਂ ਆਪ ਨੇ ਸਿੱਧ ਕੀਤਾ ਗੁਰਦੇਵ ਆਪਣੇ ਸਤਿਗੁਰਾਂ ਨੂੰ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਅੱਖਰ ਦੀ ਵਰਤੋਂ ਕੀਤੀ। ਅਸ਼ਟਪਦੀ ਅਸ਼ਟਪਦੀ ਹੁੰਦਾ ਅੱਠ ਅੱਠ ਪੌੜੀਆਂ ਹੋਣ ਕਰਕੇ ਇਹਦਾ ਨਾਂ ਅਸ਼ਟਪਦੀ ਆ ਅਤੇ ਹਰ ਇੱਕ ਪੌੜੀ ਦੀਆਂ ਦਸ ਦਸ ਪੰਗਤੀਆਂ ਤੁਕਾਂ ਹਨ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਸੋ ਦਸ ਅਤੇ ਦਸ ਅੱਠ ਅੱਸੀ ਪੰਗਤੀਆਂ ਦੇ ਨਾਲ ਆਪਾਂ ਨੂੰ ਪਹਿਲੀ ਅਸ਼ਟਪਦੀ ਵਿੱਚ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਨਗੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਭਾਈ ਮਨ ਕਰਕੇ ਸਿਮਰੋ, ਬਾਣੀ ਕਰਕੇ ਸਿਮਰੋ, ਤਨ ਕਰਕੇ ਸਿਮਰੋ, ਕਿਉਂਕਿ ਉਹਦਾ ਸਿਮਰਨ ਜੋ ਸਿਮਰਨੇ ਯੋਗ ਹੈ ਉਹਨੂੰ ਸਿਮਰ ਕੇ ਸੁਖ ਪ੍ਰਾਪਤ ਕਰੋ। ਸਾਜਨ ਸੰਤ ਕਰੋ ਇਹੋ ਕਾਮ, ਆਮ ਤਿਆਗ ਜਪੋ ਹਰ ਨਾਮ, ਸਿਮਰ 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 ਸੁਖ ਪਾਵਹੋ, ਆਪ ਜਪੋ ਅਵਰਹ ਨਾਮ ਜਪਾਵਹੋ, ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਸਿਮਰਨ ਕਰਨ ਦੇ ਨਾਲ ਕੀ ਹੁੰਦਾ? ਸਿਮਰੋ ਸਿਮਰ ਸਿਮਰ ਸੁਖ ਪਾਵੋ। ਮਹਾਰਾਜ ਕਹਿੰਦੇ ਮੈਂ ਵੀ ਸਿਮਰਦਾ ਅਤੇ ਸੁਖ ਪਾਉਂਦਾ ਹਾਂ, ਅਤੇ ਮੈਂ ਵੀ ਤੁਹਾਨੂੰ ਇਹੀ ਕਹਿੰਦਾ ਕਿ ਸੁਖ ਪਾਓ। ਗੁਰੂ ਸਾਹਿਬ ਤਾਂ ਹੈ ਨਹੀਂ ਸਿਮਰਨ ਸਰੂਪ, ਆਤਮਕ ਸਰੂਪ, ਨਾਮ ਦਾ ਸਰੂਪ। ਉਹ ਸਾਨੂੰ ਸੰਬੋਧਨ ਕਰਕੇ ਕਹਿੰਦੇ ਨੇ ਕਿ ਤੁਸੀਂ ਸਿਮਰਨ ਕਰਿਆ ਕਰੋ। ਸੋ ਇਸ ਤਰ੍ਹਾਂ ਜੇ ਵਿਚਾਰ ਕੇ ਦੇਖੀਏ, ਇਕੱਲੀ ਪੰਗਤੀ ਜਿਹੜੀ ਹੈ ਇਹ ਸਾਨੂੰ ਪੰਗਤੀ ਨੇ ਸੇਧ ਦਿੱਤੀ ਹੈ। ਪੰਗਤੀ ਨੇ ਉਪਦੇਸ਼ ਰੂਪ ਹੋ ਕੇ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ। ਤੋ ਸਿਮਰਨ ਕਰਨ ਦੇ ਨਾਲ ਸੁਖ ਪ੍ਰਾਪਤ ਹੁੰਦਾ। ਪੰਗਤੀ ਪੜ੍ਹੀ ਜਾਓ, ਪਰ ਉਹਨੂੰ ਕਮਾਉਣਾ ਵੀ ਪੈਂਦਾ ਕਿ ਮਹਾਰਾਜ ਦਾ ਹੁਕਮ ਕੀ ਹੈ। ਅੱਜ ਦੇ ਯੁੱਗ ਵਿੱਚ ਹਰ ਕੋਈ ਬੰਦਾ ਸਰੀਰਕ ਸੁੱਖ ਮਾਨਸਿਕ ਸੁੱਖ ਲੱਭਦਾ। ਸਤਿਗੁਰੂ ਦਾ ਆਦੇਸ਼ ਹੈ ਕਿ ਸੁਖਮਨੀ ਸਾਹਿਬ ਦਾ ਪਾਠ ਵੀ ਕਰੋ, ਪਰ ਪਾਠ ਕੀਤੇ ਹੋਏ ਅਤੇ ਅਮਲ ਵੀ ਕਰਨਾ। ਸਿਮਰਨ ਕਰਨ ਦੇ ਨਾਲ ਲਾਭ ਕੀ ਹੋਵੇਗਾ ਜੀ? ਕਾਲੇ ਕਲੇਸ਼ ਤਨ ਮਾਹ ਹਿਮਿਟਾ ਵਾਓ। ਕਲਯੁੱਗ ਦੇ ਜਿਹੜੇ ਕਲੇਸ਼ ਨੇ ਜਾਂ ਕਲ ਕਲਪਣਾ ਹੈ, ਰਾਗ ਦਵੈਸ਼, ਅਵਿਦਿਆ, ਅਸਮਤਾ, ਅਭਿਨਿਵੇਸ਼, ਇਹਨਾਂ ਪੰਜਾਂ ਕਲੇਸ਼ਾਂ ਨੂੰ ਸਰੀਰ ਵਿੱਚੋਂ ਮਿਟਾਵੋ, ਦੂਰ ਕਰ ਲਓ ਭਾਈ ਸਿਮਰਨ ਕਰਕੇ। ਕਿਉਂਕਿ ਸਿਮਰਨ ਦੇ ਨਾਲ ਹੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਓਅੰਕਾਰ ਕਹਿ ਕੇ ਪਰਮੇਸ਼ਰ ਨੇ ਸ੍ਰਿਸ਼ਟੀ ਰਚੀ ਹੈ, ਅਤੇ ਸਿਮਰਨ ਦੇ ਨਾਲ ਹੀ ਸਰੀਰ ਬਣੇ ਨੇ, ਸਿਮਰਨ ਕਰਕੇ ਹੀ ਸਭ ਕੁਝ ਬਣਿਆ। ਇਸ ਕਰਕੇ ਸਤਿਗੁਰੂ ਸਿਮਰਨ ਦੀ ਮਹਾਨਤਾ ਕਹਿੰਦੇ ਨੇ ਕਿ ਸਿਮਰਨ ਦੇ ਆਸਰੇ ਹੀ ਸਾਰਾ ਬ੍ਰਹਿਮੰਡ ਖੜਾ ਹੈ। ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਇਹਦੇ ਨਾਲ ਫਿਰ ਸਿਮਰਨ ਦੀ ਇਹ ਬਖਸ਼ਿਸ਼ ਹੁੰਦੀ ਕਿ ਮਨ ਦੇ ਅੰਦਰੋਂ ਜੋ ਕਲ ਕਲੇਸ਼ ਹੈ ਇਹ ਮਾਇਆ ਦੀ ਉਪਾਧੀ ਕਰਕੇ ਹੁੰਦਾ। ਪਰਮੇਸ਼ਰ ਦੇ ਸਿਮਰਨ ਕਰਕੇ ਕਲ ਕਲੇਸ਼ ਆਪਣੇ ਆਪ ਹੀ ਨਿਵਿਰਤ ਹੁੰਦੇ ਨੇ। ਸਿਮਰੋ ਜਾਸ ਬਿਸਵੰਗ ਭਰ ਏਕੈ, ਨਾਮ ਜਪਤ ਅਗਨਤ ਅਨੇਕੈ। ਬਿਸਵੰਗ ਭਰ ਹੁੰਦਾ ਬਿਸਵ ਸੰਸਾਰ, ਬਿਸਵ ਮਤਲਬ ਸੰਸਾਰ ਦੇ ਭਰਨ ਵਾਲਾ, ਕਹਿਣ ਤੋਂ ਭਾਵ ਕਿ ਸੰਸਾਰ ਦੀ ਪਾਲਣਾ ਕਰਨ ਵਾਲਾ ਜੋ ਵਾਹਿਗੁਰੂ ਹੈ, ਉਹਦੇ ਜਾਸ ਜਸ ਨੂੰ ਸਿਮਰਨਾ ਕਰੋ। ਉਹਦੇ ਅਨੇਕਾਂ ਹੀ ਨਾਮ ਨੇ ਅਤੇ ਜਪਣ ਵਾਲੇ ਵੀ ਅਗਣਤ ਗਿਣਤੀ ਤੋਂ ਰਹਿਤ ਨੇ। ਇੱਕ ਸੰਸਾਰ ਦੇ ਪਾਲਣ ਵਾਲੇ ਨੂੰ ਸਿਮਰੋ। ਜਾਸ ਹੁੰਦਾ ਜਿਹਦੇ ਨਾਮ ਅਨੇਕਾਂ ਹੀ ਨੇ ਅਤੇ ਜਪਣ ਵਾਲੇ ਵੀ ਲੋਕ ਅਣਗਿਣਤ ਨੇ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ। ਬਹੁਤ ਨਾਮ ਜਪਣ ਵਾਲੇ, ਬਹੁਤ ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ, ਕੋਈ ਅੰਤ ਨਹੀਂ ਹੈ ਉਹਦਾ। ਵੇਦ ਪੁਰਾਣ ਸਿਮਰਤ ਸੁਦਾਖਿਰ, ਕੀਨੇ ਰਾਮ ਨਾਮ ਇੱਕ ਅੱਖਰ। ਚਾਰ ਵੇਦ ਅਠਾਰਾਂ ਪੁਰਾਣ ਹੁੰਦੇ ਨੇ, ਸਤਾਈ ਸਿਮਰਤੀਆਂ ਦੇ ਅੱਖਰ ਅੱਖਰ ਨੂੰ ਚੰਗੀ ਤਰ੍ਹਾਂ ਸੋਧਿਆ ਹੈ ਅਸੀਂ, ਚੰਗੀ ਤਰ੍ਹਾਂ ਉਹਨਾਂ ਨੂੰ ਵੇਖਿਆ ਹੈ ਅਸੀਂ, ਪੜ੍ਹ ਪੜ੍ਹ ਕੇ ਵਿਚਾਰ ਵਿਚਾਰ ਕੇ। ਸੋ ਅੱਖਰ ਤੋਂ ਭਾਵ ਅੰਤ ਨੂੰ, ਜਾਂ ਉਹਨਾਂ ਦੇ ਜਿਹੜੇ ਅੱਖਰ ਨੇ ਅੰਤ ਨੂੰ ਇੱਕ ਪਰਮਾਤਮਾ ਦਾ ਰਾਮ ਨਾਮ ਦਾ ਹੀ ਅੱਖਰ ਜਿਹੜਾ ਸੁੱਖਾਂ ਦਾ ਸਾਧਨ ਨਿਸ਼ਚੇ ਕੀਤਾ ਮਨ ਦੇ ਅੰਦਰ। ਬਾਕੀ ਦੀਆਂ ਜਿਹੜੀਆਂ ਗੱਲਾਂ ਨੇ ਜਾਂ ਵਿਚਾਰਾਂ ਨੇ ਇਹਨਾਂ ਦੇ ਨਾਲ ਮਨ ਦੀ ਇਕਾਗਰਤਾ ਨਹੀਂ ਹੁੰਦੀ। ਕਿੰਨੀਆਂ ਹੀ ਗੱਲਾਂ ਮਾਰ ਲਓ, ਗੋਸ਼ਟੀਆਂ ਕਰ ਲਓ, ਕਿਤਾਬਾਂ ਪੜ੍ਹ ਲਓ, ਕਿਤਨਾ ਹੀ ਕੁਛ ਕਰੀਏ, ਪਰ ਜਦ ਤੱਕ ਆਪ ਸਿਮਰਨ ਨਾ ਕਰੀਏ ਉਦੋਂ ਤੱਕ ਮਨ ਦੀ ਇਕਾਗਰਤਾ ਨਹੀਂ ਬਣਦੀ ਹੈ। ਆਪਣਾ ਪੈਸਾ ਆਪਣਾ ਹੀ ਹੁੰਦਾ, ਬਗਾਨੇ ਪੈਸੇ ਨੂੰ ਦੇਖ ਕੇ ਆਪਾਂ ਐਵੇਂ ਖੁਸ਼ ਹੋਈ ਜਾਈਏ, ਇਸੇ ਤਰ੍ਹਾਂ ਬਗਾਨੇ ਨੂੰ ਦੇਖ ਕੇ ਖੁਸ਼ ਹੋਣਾ ਨਹੀਂ, ਆਪਣੀ ਕਮਾਈ ਕਰੀਏ। ਮਹਾਰਾਜ ਕਹਿੰਦੇ ਆਪਣੀ ਮਿਹਨਤ ਅਭਿਆਸ ਕਰਨ ਨਾਲ ਮਨ ਦੀ ਇਕਾਗਰਤਾ ਬਣਦੀ ਇਨਸਾਨ ਦੀ। ਕਿਨਕਾ ਏਕ ਜਿਸ ਜੀ ਬਸਾਵੈ ਤਾ ਕੀ ਮਹਿਮਾ ਗਨੀ ਨ ਆਵੈ। ਸ੍ਰੀ ਸੁਖਮਨੀ ਸਾਹਿਬ ਨਾਮਾਂ ਦਾ ਬੋਹੜ ਹੈ, ਭੰਡਾਰ ਹੈ। ਜਿਵੇਂ ਜ਼ਿਮੀਂਦਾਰ ਪਹਿਲਾਂ ਖੇਤ ਵਿੱਚ ਕਣਕ ਦਾ ਬਹੁਤ ਵੱਡਾ ਢੇਰ ਲਾਉਂਦੇ, ਬੋਹੜ ਬਣ ਜਾਂਦਾ ਬੋਹੜ। ਸੋ ਕਹਿੰਦੇ ਸੁਖਮਨੀ ਸਾਹਿਬ ਬਹੁਤ ਸਾਰੇ ਨਾਮਾਂ ਦਾ ਬੋਹੜ ਹੈ। ਇਸ ਬੋਹੜ ਵਿੱਚੋਂ ਇੱਕ ਕਿਣਕਾ ਭਰ ਜਿਹਦੇ ਦਿਲ ਵਿੱਚ ਨਾਮ ਵਸਾਇਆ, ਸੋ ਉਹਦੀ ਜਿਹੜੀ ਮਹਿਮਾ ਗਨੀ ਗਿਣਤੀ 'ਚ ਨਹੀਂ ਆਉਂਦੀ। ਇੱਕ ਕਿਣਕਾ ਮਾਤਰ ਵੀ ਜੇ ਇੱਕ ਪੰਗਤੀ ਵੀ ਸੁਖਮਨੀ ਸਾਹਿਬ ਦੀ ਕਮਾ ਲਵੇ ਤਾਂ ਵੀ ਉਹਦੀ ਜਿਹੜੀ ਮਹਿਮਾ ਬੜੀ ਵੱਡੀ ਹੋ ਜਾਂਦੀ ਹੈ। ਸੋ ਇਸ ਕਰਕੇ ਨਾਮ ਦਾ ਕਿਣਕਾ ਮਾਤਰ ਆਪਣੇ ਮਨ ਦੇ ਅੰਦਰ ਥੋੜ੍ਹਾ ਜਿਹਾ ਵੀ ਵਸ ਜਾਵੇ। ਜਿਵੇਂ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ, ਏਕ ਚਿੱਤ ਜੇ ਇੱਕ ਛਿੰਤੀ ਆਇਓ ਕਾਲ ਫਾਸ ਕੇ ਬੀਚ ਨਾ ਆਇਓ। ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹ ਉਧਾਰੋ। ਮਹਾਰਾਜ ਫਰਮਾਉਂਦੇ ਨੇ ਇਹ ਵਾਹਿਗੁਰੂ ਜਿਨ੍ਹਾਂ ਨੂੰ ਇੱਕ ਤੁਹਾਰੋ ਤੋਂ ਭਾਵ ਹੁੰਦਾ ਆਪ, ਆਪ ਜੀ ਦੇ ਦਰਸ਼ਨਾਂ ਦੀ ਕਾਂਖੀ, ਕਾਂਖੀ ਤੋਂ ਕਾਂਕਸ਼ਾ ਅੱਖਰ ਤੋਂ ਲਿਆ ਕਾਂਖੀ, ਜਿਨ੍ਹਾਂ ਨੂੰ ਕਾਂਕਸ਼ਾ ਹੈ, ਦਰਸ਼ਨਾਂ ਦੀ ਇੱਛਾ ਹੈ, ਉਹਨਾਂ ਦੇ ਨਾਲ ਮੇਲ ਕੇ ਮੈਨੂੰ ਵੀ ਤਾਰ ਲਵੋ। ਸੋ ਇਸ ਤਰ੍ਹਾਂ ਇਹ ਨਹੀਂ ਕਿਹਾ ਕਿ ਮੈਂ ਸਿੱਧਾ ਹੀ ਤਰ ਜਾਵਾਂਗਾ, ਇਹੀ ਇੱਕ ਨਿਮਰਤਾ। ਇੱਕ ਇਹਦੇ 'ਚ ਇਹ ਜਣਾਇਆ ਕਿ ਆਪਸ ਵਿੱਚ ਮਿਲ ਕੇ ਰਹੋ, ਸਾਰੇ ਜਾਣੇ, ਸਾਰੀ ਸੰਗਤ ਇਕੱਠੀ ਰਹੋ। ਇਹ ਨਹੀਂ ਕਹਿਣਾ ਕਿ ਮੈਂ ਹੀ ਹਾਂ ਬਸ ਇਕੱਲਾ, ਮੈਂ ਹੀ ਅੱਗੇ ਲੰਘ ਜਾਣਾ। ਮਹਾਰਾਜ ਕਹਿੰਦੇ ਨੇ ਸਾਰੇ ਮਿਲ ਕੇ, ਦੂਜੇ ਜਿਹੜਾ ਬੰਦਾ ਆਪਣੇ ਨਾਲੋਂ ਵੱਡਾ ਜੀ ਪਹਿਲਾਂ ਕਮਾਈ ਕਰਦੇ ਨੇ ਉਹਨਾਂ ਨੂੰ ਅੱਗੇ ਲਾ ਕੇ ਰੱਖੋ, ਆਪ ਹਮੇਸ਼ਾ ਪਿੱਛੇ ਰਹੋ, ਨਿਮਰਤਾ ਵੀ ਰੱਖੋ। ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗ ਨਾਥਾ। ਦਸਵੇਂ ਪਾਤਸ਼ਾਹ ਕਹਿੰਦੇ ਨੇ ਮੋਕੋ ਦਾਸ ਤਵਨ ਕਾ ਜਾਨੋ। ਦਾਸਾ ਭਾਵ ਆਪਣੇ ਮਨ ਦੇ ਅੰਦਰ ਲਿਆ ਕੇ ਹੀ ਪਰਮਾਤਮਾ ਦੇ ਰਸਤੇ ਤੇ ਚੱਲਿਆ ਜਾ ਸਕਦਾ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਸਿਰ ਤੋਂ ਭਾਵ ਹੁੰਦਾ ਹੰਕਾਰ ਦਾ ਪ੍ਰਤੱਖ ਤਿਆਗ ਕਰਕੇ, ਪ੍ਰਤੱਖ ਸਿਰ ਰੱਖ ਕੇ, ਸਿਰ ਹੁੰਦਾ ਆਪਣੀ ਬੁੱਧੀ ਨੂੰ ਪਾਸੇ ਰੱਖ ਕੇ ਫੇਰ ਮੇਰੇ ਰਸਤੇ ਤੇ ਚੱਲਣਾ। ਇਹ ਨਹੀਂ ਕਿ ਆਪਣੇ ਦਿਮਾਗ ਦੀ ਵਰਤੋਂ ਕਰੀ ਜਾਓ, ਗੁਰੂ ਦੀ ਮੱਤ ਛੱਡ ਦਿਓ, ਆਪਣੀ ਮਨ ਦੀ ਮੱਤ ਕਰੀ ਜਾਓ। ਇਹ ਤਾਂ ਮਾਰਗ ਪੈਰ ਧੀਜੈ ਸਿਰ ਦੀਜੈ ਕਾਣ ਨਾ ਕੀਜੈ। ਇਸ ਰਸਤੇ ਉੱਤੇ ਜੇ ਤੁਸੀਂ ਚੱਲਣਾ ਹੈ, ਸਿਰ ਨੂੰ ਛੱਡੋ, ਪਹਿਲਾਂ ਹੰਕਾਰ ਇੱਕ ਪਾਸੇ ਰੱਖ ਦਿਓ। ਸਿਰ ਗੁਰੂ ਨੂੰ ਅਰਪਣ ਕਰਨ ਦਾ ਮਤਲਬ ਪ੍ਰਤੱਖ ਸਿਰ ਅਰਪਣ ਕਰਨਾ ਤਾਂ ਹੈ ਹੀ ਹੈ, ਪਰ ਨਾਲ ਨਾਲ ਜਦੋਂ ਸਿਰ ਦੀ ਹਲੇ ਲੋੜ ਨਹੀਂ ਫੇਰ ਕੀ ਅਰਪਣ ਕਰੀਏ, ਸਿਰ ਦੀਜੈ। ਮਹਾਰਾਜ ਕਹਿੰਦੇ ਆਪਣਾ ਹੰਕਾਰ ਛੱਡੋ, ਸਿਰ ਦੀਜੈ ਆਪਣੀ ਬੁੱਧੀ ਵੀ ਛੱਡ ਦਿਓ, ਦਿਮਾਗ ਦੀ ਵਰਤੋਂ ਆਪਣੀ ਮਨਮਤ ਛੱਡ ਕੇ ਫਿਰ ਗੁਰੂ ਦੀ ਆਗਿਆ ਅਨੁਸਾਰ ਚੱਲ ਕੇ ਫਿਰ ਕਾਣ ਨਹੀਂ ਕਰਨੀ ਕਿ ਬਈ ਮੈਂ ਤਾਂ ਸਭ ਕੁਛ ਅਰਪਣ ਕਰ ਦਿੱਤਾ ਗੁਰੂ ਨੂੰ, ਫਿਰ ਮਾਣ ਨਹੀਂ ਕਰਨਾ। ਸੁੱਖ ਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਸੋ ਇਸ ਵਿੱਚ ਸੁੱਖ ਸਰੂਪ ਵਾਹਿਗੁਰੂ ਦਾ ਨਾਮ ਅੰਮ੍ਰਿਤ ਹੋਣ ਕਰਕੇ ਇਹਦਾ ਨਾਮ ਸੁੱਖ ਮਨੀ ਸਾਹਿਬ ਹੈ। ਇਹ ਸੁੱਖ ਮਨੀ ਸੁੱਖਾਂ ਦੀ ਮਣੀ ਹੈ, ਜਾਂ ਪਰਛੱਤੀ ਵੀ ਕਹਿੰਦੇ ਹੁੰਦੇ ਸੀ ਪਹਿਲਾਂ ਮਨੀ। ਜਿਵੇਂ ਲੋਕ ਘਰਾਂ ਦੀ ਪਰਛੱਤੀ ਉੱਪਰ ਸਭ ਚੀਜ਼ਾਂ ਰੱਖਦੇ, ਉਵੇਂ ਵਾਹਿਗੁਰੂ ਨੇ ਸਾਰੇ ਸੁੱਖੇ ਸੁਖਮਨੀ ਸਾਹਿਬ ਦੇ ਵਿੱਚ ਰੱਖੇ ਨੇ। ਮਨ ਨੂੰ ਜਿਹੜੀ ਸੁੱਖ ਦੇਣ ਵਾਲੀ ਬਾਣੀ ਹੋਵੇ, ਗ੍ਰਿਸਤੀਆਂ ਲਈ ਤਾਂ ਬਹੁਤੀ ਹੋਈ ਜ਼ਿਆਦੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, 24,000 ਸਵਾਸ ਸਫਲਾ ਕਰਨ ਵਾਸਤੇ। ਬਹੁਤ ਸਾਰੇ ਪ੍ਰੇਮੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ, ਹੋਰਨਾਂ ਮੱਤਾਂ ਵਿੱਚ ਵੀ ਕਰਦੇ ਨੇ, ਬਹੁਤ ਸ਼ਾਂਤੀ ਆਉਂਦੀ ਹੈ ਬਾਣੀ ਪੜ੍ਹਨ ਦੇ ਨਾਲ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਇਹਦੇ ਮੰਨਣ ਨਾਲ ਸੁੱਖ ਹੀ ਸੁੱਖ ਪ੍ਰਾਪਤ ਹੁੰਦੇ ਨੇ। ਇਸ ਤਰ੍ਹਾਂ ਸੁੱਖਾਂ ਦੀ ਮੰਨੀ ਹੁੰਦੀ ਪਹਿਲਾਂ ਰੋਟੀ ਵੱਡੀ ਸਾਰੀ ਮਿੱਠੀ, ਜਿਵੇਂ ਮੰਨੀ ਦੇ ਵਿੱਚ ਮੈਦਾ ਖੰਡ ਘਿਓ ਤਿੰਨ ਚੀਜ਼ਾਂ ਹੁੰਦੀਆਂ ਨੇ, ਉਸੇ ਪ੍ਰਕਾਰ ਇਸ ਬਾਣੀ ਵਿੱਚ ਗਿਆਨ ਰੂਪ ਮੈਦਾ, ਭਗਤੀ ਰੂਪ ਖੰਡ, ਪ੍ਰੇਮ ਰੂਪ ਘਿਓ ਪੈਂਦਾ। ਸੋ ਮਨੀ ਤੋਂ ਭਾਵ ਹੁੰਦਾ ਜਿਵੇਂ ਸੱਪ ਦੇ ਸਿਰ ਵਿੱਚ ਮਣੀ ਪ੍ਰਕਾਸ਼ ਦੀ, ਤਿਵੇਂ ਸੁੱਖਾਂ ਦੇ ਪ੍ਰਕਾਸ਼ਨੇ ਵਾਲੀ ਹੈ। ਇਸ ਵਾਸਤੇ ਇਹਦਾ ਨਾਮ ਸੁੱਖ ਮਨੀ ਹੈ। ਜਿਵੇਂ ਪ੍ਰਤੱਖ ਮਣੀ ਡੱਬੇ ਵਿੱਚ ਸੰਭਾਲ ਕੇ ਰੱਖੀ ਦੀ ਹੈ, ਉਵੇਂ ਸੁਖਮਨੀ ਸਾਹਿਬ ਰੂਪ ਬਾਣੀ ਭਗਤ ਜਨਾਂ ਦੇ ਮਨ ਵਿੱਚ ਵਿਸ਼ਰਾਮ ਵਾਸਾ ਕਰਦੀ ਹੈ। ਅੱਗੋਂ ਸਿਮਰਨ ਦਾ ਹੁਣ ਫਲ ਦੱਸਦੇ ਨੇ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਵਾਹਿਗੁਰੂ 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 ਕਰਨ ਦਾ ਕੀ ਫਾਇਦਾ, ਮੂਲ ਮੰਤਰ ਦਾ ਕੀ ਫਾਇਦਾ, ਇੰਨੇ ਪਾਠਾਂ ਦਾ ਕੀ ਫਾਇਦਾ, ਇੰਨੀ ਬਾਣੀ ਹਰ ਟਾਈਮ ਪੜ੍ਹੀ ਜਾਓ ਉਹਦਾ ਕੀ ਫਾਇਦਾ ਹੈ। ਸੋ ਮਹਾਰਾਜ ਕਹਿੰਦੇ ਲਾਭ ਹੀ ਲਾਭ ਹੈ ਬਾਣੀ ਦਾ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁੱਖ ਜਮ ਨਸੈ। ਪ੍ਰਭੂ ਦੇ ਸਿਮਰਨ ਕਰਨੇ ਕਰਕੇ ਪਹਿਲੀ ਚੀਜ਼ ਤਾਂ ਮਹਾਰਾਜ ਨੇ ਸਿੱਖ ਦਾ ਜੰਮਣਾ ਮਰਨਾ ਹੀ ਕੱਟਿਆ। ਮਾਤਾ ਦੇ ਉਦਰ ਵਿੱਚ ਵਾਰ ਵਾਰ ਨਹੀਂ ਆਉਂਦਾ, ਫਿਰ ਨਹੀਂ ਆਏਗਾ ਤੂੰ, ਤੇਰਾ ਜੰਮਣਾ ਅਤੇ ਮਰਨਾ ਹੀ ਪਹਿਲਾਂ ਕੱਟਾਂਗੇ ਅਸੀਂ। ਫਿਰ ਪ੍ਰਭ ਕੈ ਸਿਮਰਨ ਕਰਨ ਦੇ ਨਾਲ ਜੀਵ ਕੋਲੋਂ ਦੁੱਖ ਅਤੇ ਜਮ ਸਭ ਦੂਰ ਹੋ ਜਾਂਦੇ ਨੇ। ਸੋ ਇਹਦੇ ਵਿੱਚ ਧਿਆਨ ਰੱਖਣਾ, ਪਹਿਲਾਂ ਵੀ ਦੱਸਿਆ ਹੋਇਆ, ਪ੍ਰਭ ਕੈ ਪਾਠ ਹੈ, ਕੱਕੇ ਨੂੰ ਦਲਾਈਆਂ ਲਾ ਕੇ ਪਾਠ ਕਰਨਾ, ਪ੍ਰਭ ਕੇ ਪਾਠ ਨਹੀਂ ਕਰਨਾ। ਪ੍ਰਭ ਕੈ ਸਿਮਰਨ ਗਰਭ ਹੈ ਨਾ ਬਸੈ, ਸੱਸੇ ਨੂੰ ਦਲਾਈਆਂ ਹੋਣ ਕਰਕੇ ਬਸੈ ਪਾਠ ਹੈ, ਬਸੇ ਨਹੀਂ ਕਰਨਾ। ਬਸੇ ਬੀਤੇ ਹੋਏ 'ਚ ਚਲਿਆ ਜਾਣਾ, ਪਾਸਟ ਟੈਂਸ ਬਣ ਜਾਂਦਾ ਫਿਰ ਬਸੈ। ਪ੍ਰਭ ਕੈ ਸਿਮਰਨ ਦੁੱਖ ਜਮ ਨਸੈ, ਦੁੱਖ ਦੇ ਦੱਦੇ ਨੂੰ ਦਲੈਂਕੜੇ, ਦੁੱਖ ਜਮ ਨਹੀਂ ਕਹਿਣਾ, ਦੁੱਖ ਜਮ ਨਸੈ, ਦਲਾਈਆਂ ਲੱਗੀਆਂ ਹੋਈਆਂ ਨੇ। ਇਸੇ ਪ੍ਰਕਾਰ ਇਹ ਸਾਰੇ ਅਸਤਪਦੀ ਦੇਖੋ ਦਲਾਈਆਂ ਦਾ ਧਿਆਨ ਰੱਖਣਾ ਪੜ੍ਹਨ ਵਾਲਿਆਂ ਨੇ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭੂ ਦੇ ਸਿਮਰਨ ਕਰਨ ਨਾਲ ਜੀਵ ਕਾਲ ਤੋਂ ਭਾਵ ਮੌਤ ਨੂੰ ਪਰ ਹਰੈ ਭਜਾ ਦਿੰਦਾ। ਮੌਤ ਉਹਦੇ ਕੋਲੋਂ ਦੌੜਦੀ ਪਰੇ ਨੂੰ, ਕਿਉਂਕਿ ਸਿਮਰਨ ਦਾ ਤੇਜ ਪ੍ਰਤਾਪ ਵੱਧ ਜਾਂਦਾ। ਸਿਮਰਨ ਦੇ ਨਾਲ ਸਾਡਾ ਓਰਾ ਹੁੰਦਾ ਇੱਕ, ਉਹ ਮਜ਼ਬੂਤ ਹੋ ਜਾਂਦਾ, ਰੇਕੀ ਸਾਡੀ ਮਜ਼ਬੂਤ ਹੋ ਜਾਂਦੀ ਉਹਦੇ ਨਾਲ। ਪ੍ਰਭੂ ਦੇ ਸਿਮਰਨ ਕਰਨੇ ਕਰਕੇ ਜੀਵ ਦੇ ਸਿਰ ਤੋਂ ਸੁਭਾਵਕ ਹੀ ਦੁਸ਼ਮਣ ਪਰੇ ਹੋ ਜਾਂਦੇ ਨੇ, ਕਿਉਂਕਿ ਪਰਮਾਤਮਾ ਸਾਰਿਆਂ 'ਚ ਬੈਠਾ। ਇਹ ਪ੍ਰਤੱਖ ਚੀਜ਼ਾਂ ਸਾਰੀਆਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੀ ਕਥਾ ਵਿੱਚ ਦੱਸੀਆਂ ਵੀ ਹੋਈਆਂ ਨੇ। ਸੋ ਗੁਰੂ ਅਰਜਨ ਦੇਵ ਨੇ ਇੱਕ ਬਹੁਤ ਬਖਸ਼ਿਸ਼ ਕੀਤੀ ਹੈ ਕਿ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ। ਸੁਖਮਨੀ ਸਾਹਿਬ ਦੇ ਵਿੱਚ ਸਹਿਜੇ ਹੀ ਗੋਬਿੰਦ ਦੇ ਨਾਮ ਦਾ ਵਰਣ ਹੈ, ਜਿਵੇਂ ਹਰੇਕ ਪੰਗਤੀ ਵਿੱਚ ਪ੍ਰਭ ਅੱਖਰ ਦੀ ਵਰਤੋਂ ਕੀਤੀ ਆਪ ਨੇ। ਹੁਣ ਤੱਕ ਆਪਾਂ 2-4 ਪੰਗਤੀਆਂ ਵਿੱਚ 4 ਵਾਰੀ ਪ੍ਰਭ ਅੱਖਰ ਦੀ ਵਰਤੋਂ ਕਰ ਲਈ। ਇਹ ਪ੍ਰਭ ਕਹਿ ਲਓ, ਰਾਮ ਹਰੀ ਗੋਬਿੰਦ ਵਾਹਿਗੁਰੂ ਇੱਕੋ ਹੀ ਹੈ। ਨਾਲ ਨਾਲ ਸਤਿਗੁਰੂ ਸਿਮਰਨ ਵੀ ਕਰਾਈ ਜਾਂਦੇ ਨੇ, ਇਹ ਬਾਣੀ ਦਾ ਹੀ ਲਾਭ ਹੈ। ਨਾਲ ਤਾਂ ਆਪਾਂ ਪ੍ਰਭ ਦਾ ਨਾਮ ਲੈ ਲਿਆ, ਨਾਲੇ ਆਪਣੇ ਨਾਮ ਲੈਣ ਦਾ ਫਲ ਕੀ ਲਾਭ ਕੀ ਹੁੰਦਾ, ਕਿਉਂਕਿ ਸੰਸਾਰ ਪਹਿਲਾਂ ਗੱਲ ਇਹ ਪੁੱਛਦਾ ਇਹਦਾ ਕੀ ਫਾਇਦਾ, ਇਹਦਾ ਕੀ ਲਾਭ ਹੈ। ਸਤਿਗੁਰੂ ਕਹਿੰਦੇ ਨੇ ਸਿਮਰਨ ਦਾ ਤਾਂ ਲਾਭ ਹੀ ਲਾਭ ਹੈ। ਇੱਕ ਚੀਜ਼ ਦਾ ਕਦੇ ਇੱਕ ਲਾਭ ਹੋ ਸਕਦਾ, 2 ਹੋ ਸਕਦੇ, 5 ਹੋ ਸਕਦੇ, ਪਰ ਸਿਮਰਨ ਦਾ ਤਾਂ ਹਰੇਕ ਗੱਲ ਵਿੱਚ ਹੀ ਫਾਇਦਾ ਆਪਾਂ ਨੂੰ। ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ, ਪ੍ਰਭ ਕਹਿ ਸਿਮਰਨ ਆਮਦਨ ਜਾਗੈ। ਪਰਮੇਸ਼ੁਰ ਦਾ ਸਿਮਰਨ ਕਰਦਿਆਂ ਜੀਵ ਨੂੰ ਕੋਈ ਵਿਘਨ ਨਹੀਂ ਲੱਗਦਾ। ਸਿਮਰਨ ਕਰਨੇ ਕਰਕੇ ਜੀਵ ਰਾਤ ਦਿਨ ਗਿਆਨ ਜਾਗਰਤ ਅਵਸਥਾ ਵਿੱਚ ਜਾਗਦਾ ਰਹਿੰਦਾ। ਸਰੀਰ ਭਾਵੇਂ ਸੁੱਤਾ ਹੋਵੇ ਗੁਰਮੁਖਾਂ ਦਾ, ਪਰ ਗਿਆਨ ਜਾਗਰਤ ਅਵਸਥਾ ਵਿੱਚ ਉਹ ਸੁੱਤੇ ਪਏ ਵੀ ਸਾਵਧਾਨ ਰਹਿੰਦੇ ਨੇ। ਦੇਖਣ ਨੂੰ ਲੱਗਦੇ ਨੇ ਕਿ ਸੁੱਤੇ ਪਏ ਨੇ, ਪਰ ਹੁੰਦੇ ਜਾਗਦੇ ਹੀ ਨੇ। ਪ੍ਰਭ ਕਹਿ ਸਿਮਰਨ ਭਾਉ ਨਾ ਵਿਆਪੈ, ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪੈ। ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਜੀਵ ਨੂੰ ਕੋਈ ਡਰ ਨਹੀਂ ਲੱਗਦਾ। ਕਾਫੀ ਸਿਮਰਨ ਜਦੋਂ ਕਰਦਾ, ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਜੀਵ ਨੂੰ ਕੋਈ ਦੁੱਖ ਵੀ ਨਹੀਂ ਸਤਾਉਂਦਾ, ਸਾਰੇ ਦੁੱਖ ਵੀ ਹੌਲੀ ਹੌਲੀ ਚਲੇ ਜਾਂਦੇ ਨੇ। ਸੁਖਮਨੀ ਸਾਹਿਬ ਦਾ ਪਾਠ ਵੀ ਕਰਨਾ ਅਤੇ ਸਿਮਰਨ ਵੀ ਕਰਨਾ। ਸਿਮਰਨ ਹਿਰਦੇ 'ਚ ਕਰੀ ਜਾਓ, ਬਾਣੀ ਮੂੰਹ ਨਾਲ ਪੜ੍ਹੀ ਜਾਓ, ਜਾਂ ਫਿਰ ਬਾਅਦ ਵਿੱਚ ਸਿਮਰਨ ਕਰਿਆ ਕਰੋ, ਕਿਉਂਕਿ ਹੁਕਮ ਵੀ ਤਾਂ ਮੰਨਣਾ ਨਾ ਆਪਾਂ ਨੇ। ਹਮੇਸ਼ਾ ਇਹ ਕਰਿਆ ਕਰੋ, ਜਦੋਂ ਨਿਤਨੇਮ ਕਰੋ, ਕੋਈ ਬਾਣੀ ਪੜ੍ਹੋ, ਸਾਰੀ ਬਾਣੀ ਕੋਈ ਵੀ ਪੜ੍ਹਨੀ ਹੈ, ਬਾਅਦ ਵਿੱਚ ਸਿਮਰਨ ਜ਼ਰੂਰ ਕਰਨਾ। 5 ਮਿੰਟ 10 ਮਿੰਟ ਸਿਮਰਨ ਕਰਨਾ। ਕਦੇ ਵੀ ਕੀਰਤਨ ਸੁਣੋ ਜਾਂ ਕਥਾ ਸੁਣੋ, ਬਾਅਦ ਵਿੱਚ 5 ਮਿੰਟ ਸਿਮਰਨ ਜ਼ਰੂਰ ਕਰੋ, ਫਿਰ ਉਹਦਾ ਆਪਾਂ ਨੂੰ 10 ਗੁਣੇ ਫਾਇਦਾ ਵੱਧ ਜਾਂਦਾ। ਹੋਰ ਉਹਦੇ ਨਾਲ ਮਨ ਦੀ ਇਕਾਗਰਤਾ, ਟਿਕਾਓ ਸਭ ਕੁਝ ਪ੍ਰਾਪਤ ਹੋ ਜਾਂਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁੱਖਾਂ ਦੀ ਨਿਵਿਰਤੀ ਹੁੰਦੀ ਹੈ। ਪ੍ਰਭ ਕਾ ਸਿਮਰਨ ਸਾਧਕ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭੂ ਦਾ ਸਿਮਰਨ ਸੰਤਾਂ ਦੇ ਸੰਗ ਵਿੱਚੋਂ ਮਿਲਦਾ, ਕਿਉਂਕਿ ਜਿੱਥੇ ਹਾਂ ਕੰਮ ਹੀ ਇਹ ਹੈ। ਜਿੱਥੇ ਮਹਾਤਮਾ ਸੰਤ ਜਨ ਗੁਰਮੁਖ ਸਾਧ ਸੰਗਤ ਬਹਿ ਕੇ ਨਾਮ ਹੀ ਜਪਦੀ, ਹੋਰ ਕਿਸੇ ਇਕੱਠ ਵਿੱਚ ਜਾ ਕੇ ਬੈਠ ਜਾਈਏ ਗੱਲਾਂ ਹੀ ਗੱਲਾਂ ਹੁੰਦੀਆਂ ਨੇ। ਪਰ ਜਿੱਥੇ ਮਹਾਤਮਾ ਜਨ ਗੁਰਮੁਖ ਪਿਆਰੇ ਗੁਰਸਿੱਖ ਸਾਧ ਸੰਗਤ ਹੈ, ਉੱਥੇ ਸਿਮਰਨ ਦਾ ਹੀ ਬਚਨ ਬਿਲਾਸ ਹੁੰਦਾ। ਸੋ ਮਹਾਰਾਜ ਜੀ ਫਰਮਾਉਂਦੇ ਨੇ ਕਿ ਸੰਤਾਂ ਦੇ ਸੰਗ ਦੁਆਰਾ ਨਾਮ ਜੋ ਪਰਮੇਸ਼ਰ ਦਾ ਹਰੀ ਗੋਬਿੰਦ ਰਾਮ ਵਾਹਿਗੁਰੂ ਹੈ, ਇਹਦੇ ਵਿੱਚ ਪ੍ਰੇਮ ਕਰਨ ਨਾਲ, ਰੰਗ ਦਾ ਅਰਥ ਹੁੰਦਾ ਪ੍ਰੇਮ, ਸਰਵ ਨਿਧਾਨ ਨਾਨਕ ਹਰ ਰੰਗ, ਪ੍ਰੇਮ ਕਰਨ ਨਾਲ ਸਰਵ ਨਿਧਾਨ ਦਾ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਬੰਦੇ ਕੋਲ ਰਿੱਧੀਆਂ ਸਿੱਧੀਆਂ, ਰਿੱਧੀ ਹੁੰਦੀ ਅੰਨ ਦੀ ਤੋਟ ਨਾ ਆਉਣੀ ਕਿਸੇ ਪ੍ਰਕਾਰ, ਆਟਾ ਚੌਲ ਕਣਕ ਦਾਲਾਂ ਸਭ ਕੁਛ ਤੁਰਿਆ ਆਉਂਦਾ। ਸਿੱਧੀ ਹੁੰਦੀ ਅਠਾਰਾਂ, ਅਠਾਰਾਂ ਸਿੱਧੀਆਂ ਹੁੰਦੀਆਂ ਨੇ ਅਣਮਾਂ ਮਹਿਮਾਂ ਗਰਮਾਂ ਲਗਮਾਂ, ਪਹਿਲਾਂ ਵੀ ਦੱਸਿਆ ਇਹ ਸ਼ਕਤੀ ਅੰਤਰਜਾਮਤਾ ਹੋਣੀ ਇਹਦੇ 'ਚ ਹੀ ਆਉਂਦੀ ਹੈ, ਉੱਡ ਕੇ ਚਲੇ ਜਾਣਾ, ਛੋਟੇ ਹੋ ਜਾਣਾ, ਦੂਰ ਦੀ ਗੱਲ ਸੁਣ ਲੈਣੀ, ਇੱਥੋਂ ਬੈਠੇ ਹੀ ਦੇਖ ਲੈਣਾ ਇਹ ਫਲਾਨੇ ਥਾਂ ਕੀ ਹੋ ਰਿਹਾ, ਇਹ ਸਿੱਧੀਆਂ 'ਚ ਆਉਂਦਾ। ਨੌ ਨਿੱਧੀਆਂ 'ਚ ਆਉਂਦਾ ਹੀਰੇ ਮੋਤੀ ਜਵਾਹਰਾਤ ਸੋਨਾ ਚਾਂਦੀ ਆਦਿਕ, ਸੋ ਇਹ ਚੀਜ਼ਾਂ ਆ ਜਾਂਦੀਆਂ ਨੇ। ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤੱਤ ਬੁੱਧ, ਧੱਦਾ ਅੱਖਰ ਹੋਣ ਕਰਕੇ ਰਿੱਧ ਸਿੱਧ ਨਿੱਧ, ਇੱਕ ਇਹਨਾਂ ਨੂੰ ਸਿਹਾਰੀ ਲੱਗੀ ਹੋਈ ਹੈ, ਇਹਦੇ ਕਰਕੇ ਭਾਰਾ ਹੋਇਆ ਬੁੱਧ। ਪਰਮੇਸ਼ਰ ਦੇ ਸਿਮਰਨ ਕਰਨੇ ਕਰਕੇ ਗਿਆਨ ਧਿਆਨ ਦੇ ਸਹਿਤ ਤੱਤ ਸਰੂਪ ਦੇ ਜਾਣਨ ਵਾਲੀ ਬੁੱਧੀ ਪ੍ਰਾਪਤ ਹੋ ਜਾਂਦੀ, ਤੱਤ ਵੇਤਿਆਂ ਵਾਲੀ ਬੁੱਧੀ ਪ੍ਰਾਪਤ ਹੋ ਜਾਂਦੀ। ਸੋ ਜਿਸ ਪ੍ਰਕਾਰ ਆਮ ਤੌਰ 'ਤੇ ਕਈ ਵਾਰ ਕਈਆਂ ਨੂੰ ਕਾਫ਼ੀ ਤੋਟ ਜੀ ਆ ਜਾਂਦੀ ਹੈ, ਜਿਵੇਂ ਕੋਈ ਅੰਮ੍ਰਿਤਸਰ ਸਾਹਿਬ ਮੁਸਲਮਾਨ 47 ਤੋਂ ਬਾਅਦ ਉੱਥੇ ਹੀ ਰਹਿ ਗਿਆ ਸੀ ਅਤੇ ਗਰੀਬੀ ਬੜੀ ਸੀ, ਉਹ ਦਰਬਾਰ ਸਾਹਿਬ ਜੋੜੇ ਘਰ ਹਰ ਵਕਤ ਕੱਪੜਾ ਲੈ ਕੇ ਜੋੜੇ ਸਾਫ਼ ਕਰਦਾ ਸੀ। ਸੋ ਮਹਾਂਪੁਰਖ ਚੱਲ ਕਰਕੇ ਆਏ ਬਾਬਾ ਕਿਰਪਾਲ ਸਿੰਘ ਜੀ ਅਮੀਰ ਭੰਡਾਰ ਵਾਲੇ, ਤਾਂ ਸੱਤੋ ਕੀ ਗਲੀ ਵਾਲੇ ਮਹਾਂਪੁਰਖ, ਉਹ ਖੜਾ ਹੋ ਗਿਆ ਹੱਥ ਜੋੜ ਕੇ, ਤੁਸੀਂ ਮਹਾਂਪੁਰਖ ਹੋ, ਮੈਨੂੰ ਕੋਈ ਗੁਰੂ ਨਾਨਕ ਦੀ ਕਲਾਮ ਦੇ ਦਿਓ, ਮੈਂ ਬਹੁਤ ਭੁੱਖਾ ਮਰ ਰਿਹਾ, ਗਰੀਬੀ ਛਾ ਗਈ। ਮਹਾਂਪੁਰਖ ਕਹਿੰਦੇ ਬਾਈ ਸਾਰੀ ਬਾਣੀ ਤਾਂ ਤੈਨੂੰ ਕੰਠ ਨਹੀਂ ਹੋਣੀ, ਤੁਸੀਂ ਇਉਂ ਕਰ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿੱਧ, ਇਹੀ ਜਪੀ ਜਾ। ਉਹਨੇ ਇਹ ਲਿਖ ਲਈ ਉਰਦੂ ਦੇ ਵਿੱਚ ਅਤੇ ਹੌਲੀ ਹੌਲੀ ਇਹਦਾ ਅਭਿਆਸ ਕਰੀ ਗਿਆ ਕਰੀ ਗਿਆ। ਕਈ ਚਿਰ ਲੰਘ ਗਿਆ ਅਤੇ ਇੱਕ ਵਾਰ ਮਹਾਂਪੁਰਖ ਤੁਰੇ ਜਾਣ ਕੋਲ ਆ ਕੇ ਗੱਡੀ ਖੜਾ ਕੇ ਉਤਰਿਆ, ਚਰਨੀ ਹੱਥ ਲਾਇਆ, ਕਹਿੰਦਾ ਮਹਾਰਾਜ ਪਛਾਣਿਆ? ਕਹਿੰਦੇ ਹਾਂ, ਥੋੜ੍ਹਾ ਥੋੜ੍ਹਾ ਤੂੰ ਮੈਨੂੰ ਜੋੜੇ ਘਰ ਮਿਲਿਆ ਸੀ। ਕਹਿੰਦਾ ਜੀ ਉਹ ਗੁਰੂ ਨਾਨਕ ਦੀ ਕਲਾਮ ਨੇ ਇੰਨੀ ਕਿਰਪਾ ਕੀਤੀ ਹੈ, ਅੱਜ ਮੇਰੇ ਕੋਲ ਕਈ ਗੱਡੀਆਂ ਕਈ ਟਰੱਕ ਨੇ ਕਈ ਕਾਰਾਂ ਨੇ, ਅੱਜ ਮੈਂ ਬਹੁਤ ਅਮੀਰ ਹਾਂ। ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਰਾਮਦਾਸ ਮਹਾਰਾਜ, ਤੁਹਾਨੂੰ ਤੁਸੀਂ ਮੈਨੂੰ ਦੱਸਿਆ ਅਤੇ ਮੈਂ ਉਹ ਅਭਿਆਸ ਕੀਤਾ। ਕਹਿਣ ਲੱਗਿਆ ਤੁਹਾਡੀ ਬੜੀ ਮਿਹਰ ਹੈ, ਹੁਣ ਮੈਨੂੰ ਦੱਸੋ, ਤੁਸੀਂ ਸੇਵਾ ਦੱਸੋ ਮੈਨੂੰ। ਮਹਾਂਪੁਰਖ ਕਹਿੰਦੇ ਮੇਰੇ ਕੋਲੋਂ ਹੀ ਪੁੱਛ ਕੇ ਹੁਣ ਮੈਨੂੰ ਸੇਵਾ ਕੋਈ ਲੋੜ ਨਹੀਂ ਹੈ, ਬਸ ਜੋ ਸੇਵਾ ਕਰਨੀ ਗੁਰੂ ਰਾਮਦਾਸ ਦੇ ਦਰ 'ਤੇ ਕਰਿਆ ਕਰ, ਜੋ ਉੱਥੇ ਲੰਗਰ ਕਰਦਿਆ ਕਰ, ਉੱਥੇ ਸੰਗਤ ਦੀ ਸੇਵਾ, ਗੁਰੂ ਰਾਮਦਾਸ ਨੇ ਤੈਨੂੰ ਬਖਸ਼ਿਆ, ਅਸੀਂ ਕੀ ਦਿੱਤਾ, ਗੁਰੂ ਅਰਜਨ ਦੇਵ ਦੇ ਥਾਂ 'ਤੇ ਸੇਵਾ ਕਰਿਆ ਕਰ। ਭਾਈ ਝਾੜੂ ਮਾਰਨਾ ਨਾ ਛੱਡੀ, ਜੋੜੇ ਝਾੜਨੇ ਨਾ ਛੱਡੀ, ਇਹ ਕਲਾਮ ਨਾ ਭੁੱਲੀ। ਦੂਸਰੇ ਪੱਖ ਵਿੱਚ ਇੱਥੇ ਤੱਤ ਸਰੂਪ ਦੇ ਜਾਣਨ ਵਾਲੀ ਬੁੱਧੀ ਜਿੱਥੇ ਮਿਲਦੀ ਆ, ਉੱਥੇ ਨਾਲ ਨਾਲ ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤੱਤ ਬੁੱਧ, ਉੱਥੇ ਦੂਸਰਾ ਸੰਸਾਰੀ ਤੌਰ 'ਤੇ ਵੀ ਵਿੱਦਿਆ ਦਾ ਵਾਧਾ ਹੁੰਦਾ। ਸੋ ਮਹਾਰਾਜ ਦੀ ਕੋਈ ਪੰਗਤੀ ਜਿੰਨੀ ਵੀ ਆਪਾਂ ਜੇ ਪੜ੍ਹ ਵੀ ਲਈਏ, ਇਹਨਾਂ ਦੇ ਪ੍ਰੈਕਟੀਕਲ ਹੀ ਸਾਰੇ ਹੋਏ ਵੇ ਨੇ ਇਹ। ਆਮ ਤੌਰ 'ਤੇ ਇਹ ਪੰਗਤੀ ਬਾਰੇ ਮੈਨੂੰ ਬਹੁਤ ਦੁਨੀਆਂ ਨੇ ਦੱਸਿਆ ਕਿ ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿੱਧ, ਬੜੀ ਕਿਰਪਾ ਹੋਈ ਮਹਾਰਾਜ ਦੀ। ਬੜੇ ਲੋਕ ਜਦੋਂ ਗੁਰਸਿੱਖ ਕਈ ਵਾਰੀ ਬੇਰੁਜ਼ਗਾਰ ਜੇ ਤੁਰੇ ਫਿਰਦੇ ਹੁੰਦੇ ਨੇ, ਕੋਈ ਕੰਮ ਕਾਰ ਨਹੀਂ ਮਿਲਦਾ, ਤਾਂ ਇਹੋ ਜਿਹੀ ਪੰਗਤੀ ਮੈਂ ਵੀ ਉਹ ਮਹਾਂਪੁਰਖਾਂ ਕੋਲੋਂ ਹੀ, ਤਾਂ ਉਹਨਾਂ ਦੀ ਸਾਖੀ ਪੜ੍ਹ ਕੇ ਕਈਆਂ ਨੂੰ ਕਹਿਣਾ ਦਿਓ ਵੀ ਮਹਾਂਪੁਰਖਾਂ ਨੇ ਪੜ੍ਹਾਈ ਸੀ ਉਹਨੂੰ, ਤੁਸੀਂ ਪੜ੍ਹ ਕੇ ਦੇਖ ਲਓ। ਔਰ ਉਹਦਾ ਰਿਜ਼ਲਟ ਇੰਨਾ ਸੋਹਣਾ ਆਉਂਦਾ ਵੀ ਗੁਰਸਿੱਖ ਨੂੰ ਇੱਕ ਤਾਂ ਸ਼ਰਧਾ ਬਣ ਜਾਂਦੀ, ਇਹ ਕੋਈ ਭਟਕਦਾ ਨਹੀਂ ਥਾਂ ਥਾਂ ਦੇ, ਉੱਥੇ ਜਾ ਉੱਥੇ ਜਾ ਉੱਥੇ ਜਾ, ਐਵੇਂ ਹੀ ਖਾਮ ਖਾਈ ਤੁਰਿਆ ਫਿਰਨਾ। ਉਹਦਾ ਵਿਸ਼ਵਾਸ ਗੁਰਬਾਣੀ 'ਤੇ ਬਣਦਾ, ਗੁਰੂ ਸਾਹਿਬ 'ਤੇ ਬਣਦਾ, ਇਸ ਤਰ੍ਹਾਂ ਸਤਿਗੁਰੂ ਦੀ ਬਾਣੀ ਆਪਾਂ ਨੂੰ ਸਾਰਾ ਕੁਛ ਹੀ ਬਖਸ਼ਿਸ਼ ਕਰ ਦਿੰਦੀ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪਰਮੇਸ਼ੁਰ ਦੇ ਸਿਮਰਨ ਕਰਨੇ ਕਰਕੇ ਜਪ ਤਪ ਕਰਨ ਦੇ ਸਾਰੇ ਫਲ ਮਿਲ ਜਾਂਦੇ ਨੇ। ਸਿਮਰਨ ਵਿੱਚ ਹੀ ਫਲ ਆ ਜਾਂਦਾ, ਪਰਮੇਸ਼ੁਰ ਦੀ ਪੂਜਾ ਵੀ ਵਿੱਚ ਹੀ ਆ ਜਾਂਦੀ ਹੈ। ਜਪ ਤਪ ਪੂਜਾ ਆਦਿਕ ਜਿਹੜੇ ਕਰਮਾਂ ਦੇ ਕਰਨ ਦਾ ਫਲ ਪ੍ਰਾਪਤ ਹੋ ਜਾਂਦਾ। ਪਰਮੇਸ਼ੁਰ ਦਾ ਸਿਮਰਨ ਕਰਨ ਦੇ ਨਾਲ ਦਵੈਸ਼ ਭਾਵ ਅੰਦਰੋਂ ਮਿਟ ਜਾਂਦਾ। ਮਨ ਦੇ ਅੰਦਰ ਇਹ ਨਹੀਂ ਰਹਿੰਦਾ ਕਿ ਕੌਣ ਦੂਜਾ, ਦੁਜੈਗੀ ਖਤਮ ਹੋ ਜਾਂਦੀ। ਜਿਵੇਂ ਭਾਈ ਘਨੱਈਆ ਜੀ ਦੇ ਅੰਦਰੋਂ ਦੁਜੈਗੀ ਮੁੱਕ ਗਈ ਸੀ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪਰਮੇਸ਼ੁਰ ਦੇ ਸਿਮਰਨ ਕਰਨੇ ਕਰਕੇ ਸਾਰੇ ਤੀਰਥਾਂ ਦੇ ਇਸ਼ਨਾਨ ਆਪੇ ਹੋ ਜਾਂਦੇ ਨੇ। ਬਾਹਰ ਜਾਣ ਦੀ ਕੋਈ ਲੋੜ ਨਹੀਂ ਪੈਂਦੀ, ਘਰ ਬੈਠੇ ਹੀ ਸਾਰੇ ਤੀਰਥਾਂ ਦਾ ਫਲ ਮਿਲ ਜਾਂਦਾ। ਜਿਵੇਂ ਭਾਈ ਜਗਤ ਮੱਲ ਹੁਣੀ ਪਟਨਾ ਸਾਹਿਬ ਆਪੇ ਹੀ ਆ ਕੇ ਗੰਗਾ ਇਸ਼ਨਾਨ ਕਰਾ ਜਾਂਦੀ ਸੀ। ਇਹ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਉੱਤੇ ਕਿਰਪਾ ਹੁੰਦੀ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਸਾਰਾ ਕੁਛ। ਜਿਨ੍ਹਾਂ 'ਤੇ ਬਹੁਤ ਬਖਸ਼ਿਸ਼ ਹੁੰਦੀ ਗੁਰੂ ਸਾਹਿਬ ਦੀ, ਉਹਨਾਂ ਨੂੰ ਪਤਾ ਕਿ 68 ਤੀਰਥ, ਸੋ ਉਹਨਾਂ ਨੂੰ ਆ ਕੇ ਕਿਰਪਾ ਕਰ ਜਾਂਦੇ ਨੇ ਜੇ ਉਹ ਇੱਛਾ ਕਰ ਲੈਣ ਤਾਂ। ਹੁਣ ਜੇ ਭਗਤੀ ਕਰੀਏ, ਕਿਉਂਕਿ ਨਾਮ ਵੱਡਾ ਹੋਣ ਕਰਕੇ ਨਾਮ ਦੇ ਉਦਾਲੇ ਤਾਂ ਸਾਰਾ ਕੁਛ ਹੀ ਘੁੰਮਦਾ। ਕਈ ਵਾਰ ਆਪਣੇ ਮਨ ਵਿੱਚ ਕਈ ਚੀਜ਼ਾਂ ਬਾਰੇ ਬਹੁਤ ਵੱਡਾ ਖਿਆਲ ਬਣਿਆ, ਫਲਾਨਾ ਤਾਂ ਬਹੁਤ ਵੱਡਾ, ਬਹੁਤ ਵੱਡਾ, ਪਰ ਨਹੀਂ, ਵੱਡਿਆਂ ਤੋਂ ਸਭ ਤੋਂ ਵੱਡਾ ਹੈ ਨਾਮ। ਨਾਮ ਤੋਂ ਵੱਡਾ ਕੋਈ ਨਹੀਂ, ਨਾਮ ਤੋਂ ਤਾਂ ਸਾਰੇ ਥੱਲੇ ਨੇ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਪਰਮੇਸ਼ੁਰ ਕਹਿੰਦੇ ਨਾਮ ਤਾਂ ਮੇਰੇ ਨਾਲੋਂ ਵੀ ਵੱਡਾ ਹੈ। ਇਸ ਕਰਕੇ ਨਾਮ ਸਾਰਿਆਂ ਨਾਲੋਂ ਸ਼੍ਰੋਮਣੀ ਹੋਣ ਕਰਕੇ ਇਹਦਾ ਪ੍ਰਤਾਪ ਹੀ ਇੰਨਾ ਹੈ ਕਿ ਜਿਹੜਾ ਵੀ ਬੰਦਾ ਨਾਮ ਨੂੰ ਸੁਣੇਗਾ, ਜਪੇਗਾ, ਉਹਨੂੰ ਘਰ ਬੈਠਿਆਂ ਹੀ ਸੁਣਿਆ 68 ਕਾ ਇਸ਼ਨਾਨ, ਘਰੇ ਬੈਠੇ ਹੀ 68 ਤੀਰਥਾਂ ਦਾ ਇਸ਼ਨਾਨ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਹੋ ਜਾਂਦਾ। ਜੈਸੇ 68 ਤੀਰਥ ਪਰਸ ਕੀ ਹੋ, ਯੁਗ ਚਾਰ ਚੜ੍ਹਿਓ ਕੈਲਾਸ ਰਹਿਓ, ਜੈਸੇ ਲਾਖ ਬਾਰ ਕੁਰਸ਼ੇਤਰ ਮੇਂ ਅਸਮੇਧ ਜਗ ਭੰਗ ਠਹਿਓ, ਜੈਸੇ ਕੋਟ ਬਰਸ ਤਪ ਉਰਧ ਮੁਖੀ ਬੈਸੰਤਰ ਮੇਂ ਤਨ ਦਾਹ ਦਇਓ, ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਬਾਰ ਸ੍ਰੀ ਵਾਹਿਗੁਰੂ ਕਹਿਓ। ਇਸ ਕਰਕੇ ਮਹਾਰਾਜ ਕਹਿੰਦੇ ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ, ਤਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਤੋ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਪਰਲੋਕ ਦਰਗਾਹ ਵਿੱਚ ਜਾ ਕੇ ਜੀਵ ਬਹੁਤ ਮਾਣ ਇੱਜ਼ਤ ਪ੍ਰਾਪਤ ਕਰਦਾ। ਜਿਵੇਂ ਕੱਲ੍ਹ ਸ਼ਾਮ ਨੂੰ ਹੀ ਹਲੇ ਪ੍ਰਸੰਗ ਆਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੰਗਾ ਕਹਿਣ ਲੱਗੀ ਕਿ ਕਲਯੁਗ ਦੇ ਜੀਵ ਪਾਪ ਬਹੁਤ ਕਰਦੇ ਨੇ, ਮੇਰੇ 'ਤੇ ਬਹੁਤ ਬੋਝ ਹੈ, ਤੁਸੀਂ ਕਿਰਪਾ ਕਰੋ ਚਰਨ ਪਾ ਦਿਓ। ਮਹਾਰਾਜ ਕਹਿਣ ਲੱਗੇ ਇੱਕ ਇਹ ਵੀ ਕੰਮ ਕਰਿਆ ਕਰ, ਸੰਤਾਂ ਮਹਾਤਮਾ ਦਾ ਧਿਆਨ ਕਰਿਆ ਕਰ, ਜੇ ਸਿਮਰਨ ਬੰਦਗੀ ਕਰਨ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਕਰਿਆ ਕਰ ਕਿ ਬੰਦਗੀ ਵਾਲੇ ਸਾਰੇ ਮੇਰੇ 'ਚ ਚਰਨ ਪਾਓ, ਇਹਦੇ ਨਾਲ ਬੋਝ ਤੇਰਾ ਹਲਕਾ ਹੋ ਜਾਇਆ ਕਰੇਗਾ। ਸਿਮਰਨ ਦੀ ਬਰਕਤ ਨੂੰ ਜੇ ਜਾਣ ਲਈਏ, ਜਿੱਦਣ ਆਪਾਂ ਸਿਮਰਨ ਦੀ ਬਰਕਤ ਨੂੰ ਪਹਿਚਾਣ ਲਿਆ, ਇਹਦੀ ਤਾਕਤ ਨੂੰ ਸਮਝ ਲਿਆ, ਉਦਣ ਆਪਾਂ ਨੂੰ ਸਫਲਤਾ ਮਿਲੇਗੀ। ਹਾਲੇ ਤੱਕ ਤਾਂ ਆਪਾਂ ਨੂੰ ਸਿਮਰਨ ਦੀ ਬਰਕਤ ਹੀ ਨਹੀਂ ਪਤਾ ਲੱਗੀ ਕਿ ਸਿਮਰਨ ਹੁੰਦਾ ਕੀ ਹੈ। ਵਾਹਿਗੁਰੂ ਕਹਿਣ ਤੋਂ ਐਵੇਂ ਕਤਰਾਈ ਜਾਂਦੇ ਸਾਰੇ ਜਾਣੇ, ਮੂਲ ਮੰਤਰ ਤੋਂ ਭੱਜੀ ਜਾਂਦੇ ਨੇ। ਇਹੀ ਤਾਂ ਅਸਲ ਤਾਕਤ ਆ ਖਾਲਸੇ ਦੀ, ਆਤਮਕ ਸ਼ਕਤੀ ਹੈ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਪਰਮੇਸ਼ੁਰ ਦੇ ਸਿਮਰਨ ਕਰਕੇ ਜੀਵ ਪਾਸੋਂ ਵੀ ਕਰਮ ਹੁੰਦਾ, ਜੋ ਵੀ ਕਰਮ ਕਰਦਾ ਉਹ ਭਲਾ ਹੀ ਹੁੰਦਾ, ਮਾੜਾ ਕਰਮ ਹੁੰਦਾ ਹੀ ਨਹੀਂ। ਫਿਰ ਸਿਮਰਨ ਕਰਨ ਦਾ ਇਹ ਫਾਇਦਾ, ਕਿਉਂਕਿ ਸਿਮਰਨ ਸਾਡਾ ਅੰਗ ਸੰਗ ਸਾਥੀ ਬਣ ਜਾਂਦਾ, ਗਲਤ ਕੰਮ ਨੂੰ ਹੋਣ ਹੀ ਨਹੀਂ ਦਿੰਦਾ, ਇਹ ਮਾੜੇ ਪਾਸੇ ਜਾਣ ਹੀ ਨਹੀਂ ਦਿੰਦਾ। ਪਰਮੇਸ਼ੁਰ ਵੱਲੋਂ ਜੋ ਵੀ ਹੁੰਦਾ ਉਹਦੀ ਨਿਗਾਹ ਵਿੱਚ ਭਲਾ ਹੀ ਹੁੰਦਾ, ਮਨੁੱਖ ਦੀ ਉਹਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ। ਉਹ ਇਹ ਨਹੀਂ ਕਹਿੰਦਾ ਕਿ ਮਾੜਾ ਹੋਇਆ, ਸਭ ਚੰਗਾ ਹੀ ਹੋ ਰਿਹਾ। ਬਸ ਪ੍ਰਭੂ ਦੇ ਸਿਮਰਨ ਕਰਕੇ ਜੀਵ ਦੀਆਂ ਧੀਆਂ ਪੁੱਤਰਾਂ ਆਦਿਕ ਸ੍ਰੇਸ਼ਟ ਫਲਾਂ ਕਰਕੇ ਪ੍ਰਫੁੱਲਤ ਹੁੰਦਾ, ਉਹ ਤਾਂ ਹੈ ਹੀ ਹੈ। ਕੋਈ ਵੀ ਫਲ ਆ ਦੁਨਿਆਵੀ ਮਾਇਆਵੀ ਮਿਲ ਜਾਂਦਾ, ਪਰ ਅਸਲ ਵਿੱਚ ਸੁਫਲ ਫਲਾ ਜਿਹੜਾ ਹੁੰਦਾ ਗਿਆਨ ਰੂਪ ਸ੍ਰੇਸ਼ਟ ਫਲ ਕਰਕੇ ਇਹ ਜੀਵ ਫਲਦਾ। 263 ਅੰਗ 'ਤੇ ਬਖਸ਼ਿਸ਼ ਕਰ ਰਹੇ ਨੇ। ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾ ਕਹਿ ਲਾਗੋਂ ਪਾਏ। ਜਿਨ੍ਹਾਂ ਕੋਲੋਂ ਪਰਮੇਸ਼ੁਰ ਆਪ ਸਿਮਰਨ ਕਰਵਾਉਂਦਾ ਉਹੀ ਸਿਮਰਨ ਕਰਦੇ ਨੇ। ਸਤਿਗੁਰੂ ਫਰਮਾਉਂਦੇ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਤੇ ਅਸੀਂ ਉਹਨਾਂ ਦੇ ਪਾਏ ਤੋਂ ਭਾਵ ਚਰਨਾਂ ਨਾਲ ਲੱਗਦੇ ਹਾਂ, ਤੁਸੀਂ ਵੀ ਉਹਨਾਂ ਦੇ ਚਰਨਾਂ ਨਾਲ ਲੱਗੋ, ਕਿਉਂਕਿ ਸਿਮਰਨ ਮਿਲਦਾ ਹੀ ਨਿਮਰਤਾ ਨਾਲ ਹੈ, ਨੀਵੇਂ ਹੋ ਕੇ ਬਖਸ਼ਿਸ਼ ਹੁੰਦੀ ਹੈ। ਹੰਕਾਰ ਨੂੰ ਇੱਥੇ ਕੋਈ ਥਾਂ ਨਹੀਂ, ਹੰਕਾਰ ਕਰਨ ਨਾਲ ਸਿਮਰਨ ਦੀ ਪ੍ਰਾਪਤੀ ਨਹੀਂ ਹੁੰਦੀ।